ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਵਰਨ ਰੂਪ ਵਰ ਤਹਿ ਸਭ ਤੇਰੇ ਮਰ ਮਰ ਜੰਮ ਹੈ ਫੇਰ ਪਵਹਿ ਕਣੇਰੇ ਵਰਨ ਰੂਪ ਵਰ ਤਹਿ ਸਭ ਤੇਰੇ ਮਰ ਮਰ ਜੰਮ ਹੈ ਫੇਰ ਪਵਹਿ ਕਣੇਰੇ ਤੂੰ ਏਕੋ ਨਿਚਲ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਉ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਉ ਵਰਨ ਰੂਪ ਵਰਤ ਹੈ ਸਭ ਤੇਰੇ ਮਰ ਮਰ ਜੰਮ ਹੈ ਫੇਰ ਪਵਹਿ ਕਣੇਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਸਤਿਗੁਰੂ ਦੀ ਬਾਣੀ ਇੱਕ ਉਹ ਦੈਵੀ ਚਾਨਣ ਹੈ ਇੱਕ ਰੂਹਾਨੀ ਰੋਸ਼ਨੀ ਹੈ ਜਿਸ ਦੁਆਰਾ ਸਾਨੂੰ ਆਪਣੇ ਅੰਦਰੋਂ ਆਤਮਾ ਅਤੇ ਪਰਮਾਤਮਾ ਦੇ ਵੀ ਦੀਦਾਰ ਹੋ ਸਕਦੇ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੀ ਮਹਿਮਾ ਬੇਅੰਤ ਬੇਅੰਤ ਲਿਖੀ ਹੈ ਅਤੇ ਨਾਲ ਹੀ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਵੀ ਆਖਿਆ ਹੈ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਣਹੁ ਪੜ੍ਹਹੁ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਹਰ ਗੁਰਸਿੱਖ ਮਾਈ ਭਾਈ ਨੂੰ ਹਜ਼ੂਰ ਨੇ ਬਾਣੀ ਪੜ੍ਹਨ ਦਾ ਬਾਣੀ ਸੁਣਨ ਦਾ ਅਤੇ ਬਾਣੀ ਨੂੰ ਗਾਉਣ ਦਾ ਹੁਕਮ ਕੀਤਾ ਹੈ ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਆਖਿਆ ਹੈ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ ਕਥਾ ਕਹਾਣੀਆਂ ਅਤੇ ਬੇਅੰਤ ਨੇ ਹਜ਼ੂਰ ਕਹਿੰਦੇ ਨੇ ਸਭ ਤੋਂ ਉੱਤਮ ਸਭ ਤੋਂ ਸ੍ਰੇਸ਼ਟ ਗੁਰੂ ਸ਼ਬਦ ਦੀ ਵਿਚਾਰ ਹੈ। ਇਸੇ ਨੂੰ ਭਗਤ ਕਬੀਰ ਜੀ ਨੇ ਮੱਖਣ ਲਿਖਿਆ ਸੰਤਹੁ ਮੱਖਣ ਖਾਇਆ ਸ਼ਾਸ ਪੀਏ ਸੰਸਾਰ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ ਇਹ ਮਾਨੋ ਮੱਖਣ ਹੈ ਅਤੇ ਬਾਕੀ ਜਿਹੜੀਆਂ ਹੋਰ ਕਥਾ ਕਹਾਣੀਆਂ ਨੇ ਉਹ ਲੱਸੀ ਵਾਂਗ ਨੇ। ਇਸ ਲਈ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਇਸ ਗੁਰਬਾਣੀ ਦੇ ਤੱਤ ਸਾਰ ਨੂੰ ਸਰਵਣ ਵੀ ਕਰਦੇ ਹਨ ਅਤੇ ਨਾਲ ਇਸ ਆਤਮਕ ਭੋਜਨ ਨੂੰ ਛਕਣ ਦਾ ਵੀ ਯਤਨ ਕਰਦੇ ਹਨ ਅਤੇ ਫਿਰ ਉਹਨਾਂ ਦੀ ਆਤਮਾ, ਉਹਨਾਂ ਦੀ ਜ਼ਮੀਰ, ਉਹਨਾਂ ਦੀ ਰੂਹ ਹਮੇਸ਼ਾ ਲਈ ਤ੍ਰਿਪਤ ਅਤੇ ਸ਼ਾਂਤ ਹੋ ਜਾਂਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ ਅਤੇ ਸਰੂਪ ਨਾ ਰਿਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜੀਉ ਵਾਰੀ ਗੁਰਮੁਖੋ ਐ ਪਿਆਰੇ ਜੀਉ, ਅਸੀਂ ਤਨ ਕਰਕੇ ਮਨ ਕਰਕੇ ਬਾਣੀ ਕਰਕੇ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਰਾਮ ਨਾਮ ਮਨ ਵਸਾਵਣਿਆ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ, ਜਪਦੇ ਅਸੀਂ ਸਾਰੇ ਹਾਂ, ਸੁਣਦੇ ਵੀ ਸਾਰੇ ਹਾਂ, ਪਰ ਕਿਸੇ ਕਵੀ ਨੇ ਲਿਖਿਆ ਹੈ, ਮਾਲਾ ਫਿਰਤੀ ਹਾਥ ਮੇਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹ ਭਜਨ ਕਸ਼ ਨਾਹੇ। ਹਜ਼ੂਰ ਕਹਿੰਦੇ ਨੇ ਕੇਵਲ ਮਾਲਾ ਫੇਰ ਕੇ ਵੀ ਗੱਲ ਨਹੀਂ ਬਣਦੀ, ਕੇਵਲ ਤੋਤੇ ਵਾਂਗ ਰਸਨਾ ਤੋਂ ਰਾਮ ਰਾਮ ਕਹਿਣ ਦੇ ਨਾਲ ਵੀ ਗੱਲ ਨਹੀਂ ਬਣਦੀ। ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਰਾਮ ਨਾਮ ਮਨ ਵਸਾਵਣਿਆ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਨੇ ਅਤੇ ਸਰੂਪ ਨਾ ਰੇਖਿਆ ਵਰਣ ਨਾ ਕੋਈ, ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਵੀ ਰੂਪ ਰੰਗ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਹੈ ਸੋ ਪ੍ਰਸੰਨ। ਹਜ਼ੂਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਰੂਪ ਆਕਾਰ ਵੀ ਨਹੀਂ ਹੈ, ਕੋਈ ਮਸ਼ਕਸ਼ ਆਦਿਕ ਰੇਖਾ ਵੀ ਨਹੀਂ ਹੈ, ਅਤੇ ਵਰਣ ਦਾ ਅਰਥ ਹੈ ਉਸਦਾ ਕੋਈ ਵਰਣ, ਖੱਤਰੀ, ਬ੍ਰਾਹਮਣ, ਵੈਸ਼, ਸ਼ੂਦਰ, ਇਹ ਚਾਰ ਵਰਣ ਮੰਨੇ ਹੋਏ ਨੇ, ਉਹਦਾ ਕੋਈ ਵਰਣ ਵੀ ਨਹੀਂ ਹੈ। ਗੁਰਮਤੀ ਆਪ ਬੁਝਾਵਣਿਆ, ਹਾਂ ਗੁਰਮਤ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਅਸਲੀ ਰੂਪ ਨੂੰ ਸਮਝਾਉਣ ਵਾਲਾ ਹੈ। ਜੇ ਅਸੀਂ ਆਪਣੇ ਆਪ ਉਸ ਨਿਰਾਕਾਰ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਛ ਜਾਣਨਾ ਚਾਹੀਏ ਤਾਂ ਕੁਝ ਵੀ ਸਾਡੇ ਹੱਥ ਪੱਲੇ ਨਹੀਂ ਪੈ ਸਕਦਾ। ਇਹ ਕਿਸੇ ਕਵੀ ਨੇ ਲਿਖਿਆ ਹੈ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਜੇ ਗੁਰੂ ਤੋਂ ਬਿਨਾਂ ਕੋਈ ਅਜਿਹਾ ਕਰਦਾ ਹੈ ਤਾਂ ਉਹਦੇ ਹੱਥ ਪੱਲੇ ਕੁਝ ਵੀ ਨਹੀਂ ਆਉਂਦਾ, ਬਲਕਿ ਉਹ ਕਾਫਰ ਹੋ ਜਾਂਦਾ, ਨਾਸਤਕ ਬਣ ਜਾਂਦਾ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਰੂਪ ਵੀ ਨਹੀਂ ਹੈ, ਕੋਈ ਰੇਖਾ ਵੀ ਨਹੀਂ ਹੈ, ਕੋਈ ਵਰਣ, ਉਸਦਾ ਵਰਣ ਆਸ਼ਰਮ ਵੀ ਨਹੀਂ ਹੈ, ਅਥਵਾ ਵਰਣ ਦਾ ਅਰਥ ਰੰਗ ਵੀ ਹੈ, ਕੋਈ ਉਸਦਾ ਰੰਗ ਵੀ ਨਹੀਂ ਹੈ। ਗੁਰਮਤੀ ਆਪ ਬੁਝਾਵਣਿਆ, ਹਾਂ ਗੁਰਮਤਿ ਦੁਆਰਾ ਅਕਾਲ ਪੁਰਖ ਵਾਹਿਗੁਰੂ ਉਸ ਆਪਣੇ ਵਾਸਤਵ ਸਰੂਪ ਨੂੰ ਸਮਝਾਉਣ ਵਾਲਾ ਹੈ, ਜਿਸ ਉੱਤੇ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਉਹਨੂੰ ਗੁਰੂ ਦੀ ਮਤ ਬਖਸ਼ਿਸ਼ ਕਰਕੇ ਅਤੇ ਆਪਣੇ ਵਾਸਤਵ ਸਰੂਪ ਦੀ ਸੋਝੀ ਕਰਵਾ ਦਿੰਦਾ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ। ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਝ ਮਹਲਾ ਤੀਜਾ, ਵਰਨ ਰੂਪ ਵਰਤੈ ਹੈ ਸਭ ਤੇਰੇ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਭਾਵੇਂ ਤੇਰਾ ਆਪਣਾ ਤੇ ਰੂਪ ਰੰਗ ਕੋਈ ਵੀ ਨਹੀਂ ਹੈ, ਪਰ ਜਿੰਨੇ ਵੀ ਦੁਨੀਆਂ ਦੇ ਅੰਦਰ ਵਰਣ ਰੂਪ ਹਨ, ਰੰਗ ਰੂਪ ਹਨ, ਉਹ ਸਾਰੇ ਤੇਰੇ ਹੀ ਬਣਾਏ ਹੋਏ ਨੇ ਅਤੇ ਤੇਰੇ ਹੀ ਪੈਦਾ ਕੀਤੇ ਹੋਏ ਨੇ, ਅਤੇ ਵਰਤੈ ਹੈ ਉਹ ਸਾਰੇ ਸੰਸਾਰ ਦੇ ਵਿੱਚ ਵਰਤ ਰਹੇ ਹਨ।
ਮਰ ਮਰ ਜੰਮ ਹੈ ਹੇਰ ਪਵਹਿ ਕਣੇਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਤਨੇ ਵੀ ਵਾਰਨ ਰੂਪ ਵਾਲੇ ਜੀਵ ਜੰਤ ਹਨ, ਮਰ ਮਰ ਜੰਮੇ ਹੈ, ਉਹ ਭਾਈ ਮਰ ਮਰ ਕੇ ਜੰਮਦੇ ਹਨ ਅਤੇ ਫਿਰ ਪਵਹਿ ਕਣੇਰੇ, ਉਹਨਾਂ ਨੂੰ ਬਹੁਤੇ ਫੇਰ ਜੂਨਾਂ ਦੇ 84 ਦੇ ਚੱਕਰ ਲਾਉਣੇ ਪੈਂਦੇ ਨੇ, ਕਿਉਂਕਿ ਜਿਤਨਾ ਵੀ ਨਾਮ ਰੂਪ ਪ੍ਰਪੰਚ ਹੈ, ਜਿਹੜਾ ਵੀ ਜੀਵ ਇਹਦੇ ਵਿੱਚ ਆਇਆ ਹੈ, ਉਹਨੂੰ ਵਾਰ ਵਾਰ ਆਉਣਾ ਵੀ ਪੈਂਦਾ ਹੈ ਅਤੇ ਜਾਣਾ ਵੀ ਪੈਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਵੇਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਰੂਪ ਰੰਗ ਕੋਈ ਨਹੀਂ ਹੈ, ਪਰ ਜਿਤਨੇ ਵੀ ਸੰਸਾਰ ਦੇ ਰੰਗ ਰੂਪ ਨੇ ਉਹ ਸਾਰੇ ਉਹਦੇ ਹੁਕਮ ਦੇ ਵਿੱਚ ਵਰਤ ਰਹੇ ਹਨ, ਔਰ ਜਿਹੜਾ ਵੀ ਨਾਮ ਰੂਪ ਪ੍ਰਪੰਚ ਵਿੱਚ ਆਇਆ ਹੈ ਅਤੇ ਜਾਂ ਜੀਵ ਆਏ ਨੇ, ਮਰ ਮਰ ਜੰਮੇ ਹੈ, ਉਹ ਮਰ ਮਰ ਕੇ ਜੰਮਦੇ ਨੇ ਅਤੇ ਉਹਨਾਂ ਨੂੰ 84 ਦੇ ਬਹੁਤੇ ਫੇਰ ਪੈਂਦੇ ਹਨ।
ਤੂੰ ਏਕੋ ਨਿਹ ਚਲ ਅਗਮ ਅਪਾਰਾ, ਗੁਰਮਤੀ ਬੂਝ ਬੁਝਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਇੱਕੋ ਹੀ ਨਿਹਚਲ ਅਚਲ ਰਹਿਣ ਵਾਲਾ ਹੈ ਅਤੇ ਅਗਮ ਅਪਾਰਾ, ਤੂੰ ਮਨ ਦੀ ਗਮਤਾ ਤੋਂ ਪਰੇ ਅਤੇ ਅਪਾਰਾ ਪਾਰਾਵਾਰ ਤੋਂ ਵੀ ਰਹਿਤ ਹੈ। ਗੁਰਮਤੀ ਬੂਝ ਬੁਝਾਵਣਿਆ, ਹਾਂ ਜਿਸਨੂੰ ਗੁਰਮਤ ਦੀ ਬੂਝ ਦਾ ਅਰਥ ਹੈ ਸੋਝੀ ਤੂੰ ਬਖਸ਼ਿਸ਼ ਕਰ ਦੇਣਾ ਹੈ ਅਤੇ ਜਿਹੜਾ ਤੇਰਾ ਅਸਲੀ ਰੂਪ ਹੈ ਉਸੇ ਨੂੰ ਬੁਝਾਉਣਾ ਹੈ।
ਵਾਰੀ ਜੀਓ ਵਾਰੀ ਰਾਮ ਨਾਮ ਮਨ ਵਸਾਵਣਿਆ, ਤਿਸ ਰੂਪ ਨਾ ਰੇਖਿਆ ਵਾਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਆਕਾਰ ਨਹੀਂ, ਕੋਈ ਉਹਦੀ ਰੇਖਾ ਵੀ ਨਹੀਂ, ਕੋਈ ਉਸਦਾ ਰੰਗ ਰੂਪ ਵੀ ਵਰਣ ਆਸ਼ਰਮ ਵੀ ਨਹੀਂ ਹੈ। ਗੁਰਮਤੀ ਆਪ ਬੁਝਾਵਣਿਆ, ਹਾਂ ਗੁਰਮਤਿ ਦੁਆਰਾ ਉਹ ਵਾਹਿਗੁਰੂ ਆਪਣੇ ਵਾਸਤਵ ਸਰੂਪ ਦੀ ਸੋਝੀ ਪ੍ਰਦਾਨ ਕਰਦਾ ਹੈ। ਜੇ ਕਿਸੇ ਨੇ ਉਸ ਨਿਰਾਕਾਰ ਸਰੂਪ ਦੇ ਬਾਰੇ ਜਾਣਨਾ ਹੋਵੇ ਜਿਸ ਦੀ ਬਾਬਤ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਚੱਕਰ ਚਿਹਨੇ ਅਰ ਬਾਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਯਾਰ ਰੇਖ ਭੇਖ ਕਉ ਕਹਿ ਨਾ ਸਖਤ ਕਿਹੇ, ਤੇ ਉਹਨੂੰ ਗੁਰਮਤਿ ਦੁਆਰਾ ਹੀ ਸਮਝਿਆ ਜਾ ਸਕਦਾ ਹੈ।
ਸਭ ਏਕਾ ਜੋਤ ਜਾਣੇ ਜੇ ਕੋਈ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖੋ, ਜਿਤਨੇ ਵੀ ਰੰਗ ਰੂਪ ਹਨ, ਜਿਤਨੇ ਵੀ ਜੀਵ ਨੇ, ਜਿੰਨੇ ਵੀ ਸਰੀਰ ਨੇ, ਉਹਨਾਂ ਸਾਰਿਆਂ ਦੇ ਅੰਦਰ ਹੀ ਇੱਕ ਵਾਹਿਗੁਰੂ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਜਾਣੇ ਜੇ ਕੋਈ, ਅਤੇ ਜੇ ਭਾਈ ਕੋਈ ਉਸ ਜੋਤ ਨੂੰ ਜਾਣ ਲਵੇ ਅਤੇ ਫਿਰ ਉਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋ ਸਕਦੇ ਹਨ।
ਸਤਿਗੁਰ ਸੇਵਿਐ ਪ੍ਰਗਟ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਉਹ ਜਿਹੜੀ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਸ ਰਹੀ ਹੈ ਨਾ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤੇ ਫਿਰ ਉਹ ਪ੍ਰਗਟ ਹੋਈ ਪਾਈ ਪ੍ਰਗਟ ਹੋ ਜਾਂਦੀ ਹੈ।
ਗੁਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੀ ਜੋਤ ਕਿਧਰੇ ਗੁਪਤ ਰੂਪ ਹੋ ਕੇ ਤੇ ਕਿਧਰੇ ਪ੍ਰਗਟ ਰੂਪ ਹੋ ਕੇ ਸਭ ਥਾਵਾਂ ਤੇ ਵਰਤ ਰਹੀ ਹੈ। ਇਹਦਾ ਮਤਲਬ ਇਹ ਹੈ ਗੁਰਮੁਖਾਂ ਦੇ ਅੰਦਰ ਉਹ ਜੋਤ ਪ੍ਰਗਟ ਹੋ ਜਾਂਦੀ ਹੈ ਤੇ ਮਨਮੁਖਾਂ ਦੇ ਅੰਦਰ ਉਹ ਗੁਪਤ ਰਹਿੰਦੀ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਧਰਤੀ ਦੇ ਹੇਠਾਂ ਪਾਣੀ ਹੈ ਤੇ ਕਿਧਰੇ ਪਾਣੀ ਪ੍ਰਗਟ ਵੀ ਹੋ ਜਾਂਦਾ ਹੈ। ਜਿੱਥੇ ਕੋਈ ਖੂਹ ਲੱਗ ਜਾਵੇ, ਟਿਊਬਵੈਲ ਲੱਗ ਜਾਵੇ, ਉੱਥੇ ਪਾਣੀ ਹੇਠੋਂ ਨਿਕਲ ਆਉਂਦਾ ਤੇ ਜਿੱਥੇ ਨਹੀਂ ਕੋਈ ਇੰਤਜ਼ਾਮ ਹੁੰਦਾ ਉੱਥੇ ਪਾਣੀ ਗੁਪਤ ਰਹਿੰਦਾ। ਇਸੇ ਤਰ੍ਹਾਂ ਵਾਹਿਗੁਰੂ ਦੀ ਜੋਤ ਕਿਧਰੇ ਗੁਪਤ ਕਿਧਰੇ ਪ੍ਰਗਟ ਹੋ ਕੇ ਵਰਤ ਰਹੀ ਹੈ, ਪਰ ਹੈ ਸਾਰੇ ਥਾਵਾਂ 'ਤੇ। ਜੋਤੀ ਜੋਤ ਮਿਲਾਵਣਿਆ, ਹਜ਼ੂਰ ਕਹਿੰਦੇ ਭਾਈ ਉਹ ਵਾਹਿਗੁਰੂ ਜਿਹੜੀ ਆਪਣੀ ਜੋਤ ਵਿੱਚ ਅਤੇ ਜਿਹੜੀ ਗੁਰਮੁਖ ਦੀ ਜੋਤ ਆਤਮਕ ਜੋਤੀ ਹੈ ਉਹਨੂੰ ਆਪਣੀ ਜੋਤ ਵਿੱਚ ਮਿਲਾ ਲੈਂਦਾ ਹੈ।
ਤਿਸਨਾ ਅਗਨ ਜਲੈ ਸੰਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਤਨਾ ਵੀ ਸੰਸਾਰ ਹੈ ਇਹ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ। ਸਹਿਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਣਖ ਭੋਗ ਵਿਖਿਆ ਕੇ ਕਰੈ ਨ ਤ੍ਰਿਪਤਾਵੈ ਖਪ ਖਪ ਮਰੈ। ਇਹ ਤ੍ਰਿਸ਼ਨਾ ਐਸੀ ਅੱਗ ਹੈ, ਵਿਖਿਆ ਮੈਂ ਕਿਨਹੀਂ ਤ੍ਰਿਪਤ ਨ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਨੇ ਫਰਮਾਇਆ ਸੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਭੁੱਖਿਆਂ ਦੀ ਭੁੱਖ ਨਹੀਂ ਉਤਰ ਸਕਦੀ ਜੇ ਸਾਰੀਆਂ ਪੁਰੀਆਂ ਦੇ ਪਾਰ ਬੰਨ ਕੇ ਵੀ ਉਹਨਾਂ ਦੇ ਮੂਹਰੇ ਲਿਆ ਕੇ ਰੱਖ ਦਿਓ। ਹਜ਼ੂਰ ਕਹਿੰਦੇ ਨੇ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ।
ਲੋਭ ਅਭਿਮਾਨ ਬਹੁਤ ਅਹੰਕਾਰਾ।
ਇੱਥੇ ਹੀ ਬਸ ਨਹੀਂ ਤੇ ਫਿਰ ਨਾਲ ਲੋਭ ਵੀ ਹੈ ਤੇ ਅਭਿਮਾਨ ਘੁਮੰਡ ਵੀ ਹੈ ਤੇ ਬਹੁਤਾ ਅਹੰਕਾਰ ਵੀ ਹੈ। ਤ੍ਰਿਸ਼ਨਾ ਦੀ ਵੀ ਅੱਗ ਹੈ, ਲੋਭ ਦੀ ਵੀ ਅੱਗ ਹੈ ਤੇ ਅਭਿਮਾਨ ਦਾ ਅਰਥ ਹੈ ਜਿਹੜਾ ਸਾਡੇ ਹਿਰਦੇ ਵਿੱਚ ਹੰਕਾਰ ਹੈ, ਇਹਨੂੰ ਅਭਿਮਾਨ ਕਹਿੰਦੇ ਨੇ। ਤੇ ਜਿਹੜਾ ਬਾਹਰ ਕਿਸੇ ਗੁਣ ਦਾ ਪਦਵੀ ਦਾ ਹੰਕਾਰ ਹੁੰਦਾ ਤੇ ਉਹਨੂੰ ਵੀ ਹੰਕਾਰ ਸ਼ਬਦ ਨਾਲ ਸੰਬੋਧਨ ਕੀਤਾ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਲੋਭ ਹੈ ਤੇ ਆਪਣੇ ਗੁਣਾਂ ਦਾ ਅਭਿਮਾਨ ਹੈ ਤੇ ਕਿਸੇ ਪਦਵੀ ਦਾ ਹੰਕਾਰ ਹੈ, ਇਹ ਵੀ ਬਹੁਤ ਭਿਆਨਕ ਅਗਨੀ ਹੈ।
ਮਰ ਮਰ ਜਨਮੈ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾਵਣਿਆ।
ਮਰ ਮਰ ਜਨਮੈ ਪਤ ਗਵਾਏ ਆਪਣੀ, ਇੱਥੇ ਵਿਸਰਾਮ ਲਾਉਣਾ। ਮਰ ਮਰ ਜਨਮੈ ਪਤ ਗਵਾਏ ਆਪਣੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਇਹ ਸੰਸਾਰ ਹੈ, ਮਰ ਮਰ ਜਨਮੈ ਪਤ ਗਵਾਏ ਆਪਣੀ, ਇਹ ਮਰ ਮਰ ਕੇ ਜੰਮਦਾ ਹੈ ਤੇ ਜੰਮ ਕੇ ਫੇਰ ਮਰਦਾ ਹੈ। ਆਪਣੇ ਪਤ ਨੂੰ ਇਸ ਤਰ੍ਹਾਂ ਗਵਾ ਲੈਂਦਾ। ਜਿਹੜਾ ਬਾਰ ਬਾਰ ਜੰਮਦਾ ਮਰਦਾ ਰਹੇ ਉਹਦੀ ਇੱਜ਼ਤ ਕਦੋਂ ਮਹਿਫੂਜ਼ ਰਹਿ ਸਕਦੀ ਹੈ? ਬਿਰਥਾ ਜਨਮ ਗਵਾਵਣਿਆ, ਉਹ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਐਵੇਂ ਬਿਆਰਥ ਗਵਾ ਲੈਂਦਾ ਹੈ। ਇਸੇ ਲਈ ਬਾਰ ਬਾਰ ਫਿਰ ਉਹਨੂੰ ਜੰਮਣਾ ਮਰਨਾ ਪੈਂਦਾ ਹੈ।
ਗੁਰ ਕਾ ਸ਼ਬਦ ਕੋ ਵਿਰਲਾ ਬੂਝੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰੂ ਕਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਉਹਨੂੰ ਕੋਈ ਵਿਰਲਾ ਹੀ ਸਮਝਦਾ ਹੈ।
ਆਪ ਮਾਰੇ ਤਾਂ ਤ੍ਰੈ ਪਵਣ ਸੂਝੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰੂ ਸ਼ਬਦ ਦਾ ਅਭਿਆਸ ਕਰਕੇ ਆਪ ਮਾਰੇ ਆਪਣੇ ਹੰਕਾਰ ਨੂੰ ਮਾਰ ਦੇਵੇ, ਆਪਣੇ ਆਪੇ ਨੂੰ ਅਭਾਵ ਕਰ ਦੇਵੇ, ਤ੍ਰੈ ਪਵਣ ਸੂਝੈ, ਤੇ ਫਿਰ ਤਿੰਨੇ ਭਵਨਾਂ ਦੇ ਵਿੱਚ ਹੀ ਵਾਹਿਗੁਰੂ ਦੀ ਜੋਤ ਉਸਨੂੰ ਨਜ਼ਰ ਆਉਣ ਲੱਗ ਜਾਂਦੀ ਹੈ।
ਫਿਰ ਉਹ ਮਾਰੈ ਨਾ ਮਰਣਾ ਹੋਵੇ, ਸਹਿਜੇ ਸੱਚ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਕਦੀ ਮਰਦਾ ਵੀ ਨਹੀਂ ਹੈ ਤੇ ਨਾ ਮਰਨਾ ਹੋਵੇ ਤੇ ਨਾ ਹੀ ਕਦੇ ਮਰਨਾ ਉਹਦੇ ਨੇੜੇ ਆਉਂਦਾ ਹੀ ਹੈ। ਨਾ ਉਹ ਕਦੀ ਮਰਦਾ ਹੈ ਤੇ ਨਾ ਹੀ ਕਦੇ ਫਿਰ ਉਹਦਾ ਮਰਨਾ ਹੋਵੇਗਾ। ਸਹਿਜੇ ਸੱਚ ਸਮਾਵਣਿਆ, ਕਿਉਂਕਿ ਉਹ ਤੇ ਸਹਿਜੇ ਸਹਿਜੇ ਸਿਮਰਨ ਕਰਦਾ ਹੋਇਆ ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਦਾ ਹੋਇਆ ਸੱਚ ਸਮਾਵਣਿਆ ਉਹ ਸੱਚ ਰੂਪ ਦੇ ਵਿੱਚ ਅਭੇਦ ਹੋ ਜਾਂਦਾ ਹੈ।
ਮਾਇਆ ਮਹਿ ਫਿਰ ਚਿਤ ਨਾ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਗੁਰ ਕੈ ਸ਼ਬਦ ਸਦ ਰਹਿ ਸਮਾਏ, 99 ਕਰਕੇ ਅਰਥ ਲੱਗੇਗਾ, ਉਹ ਫਿਰ ਗੁਰੂ ਕੇ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਲੀਨ ਹੋਇਆ ਰਹਿੰਦਾ। ਉਹਦਾ ਮਨ ਅੱਠੇ ਪਹਿਰ ਇੱਕ ਤਾ ਲਿਵੈ, ਮਨੇਨ ਹੁਕਮ ਅਪਾਰ, ਮਾਇਆ ਮੈਂ ਫਿਰ ਚਿੱਤ ਨਾ ਲਾਏ। ਅਤੇ ਉਹ ਗੁਰਮੁਖ ਜਾਨ ਫਿਰ ਮਾਇਆ ਦੇ ਵਿੱਚ ਆਪਣੇ ਚਿੱਤ ਨੂੰ ਨਹੀਂ ਲਾਉਂਦਾ, ਮਾਇਆ ਵਿੱਚ ਉਹ ਆਪਣੇ ਚਿੱਤ ਨੂੰ ਨਹੀਂ ਜੋੜਦਾ, ਕਿਉਂਕਿ ਸਾਡੇ ਮਨ ਦਾ ਸੁਭਾਵ ਹੈ ਇਹਨੂੰ ਇੱਕ ਪਾਸੇ ਹੀ ਲਾਇਆ ਜਾ ਸਕਦਾ। ਚਾਹੇ ਤੁਸੀਂ ਇਹਨੂੰ ਦੁਨੀਆ ਦੇ ਨਾਲ ਮਾਇਆ ਦੇ ਨਾਲ ਜੋੜ ਲਵੋ, ਅਤੇ ਚਾਹੇ ਨਾਮ ਦੇ ਨਾਲ ਅਤੇ ਪਰਮੇਸ਼ਰ ਦੇ ਨਾਲ ਜੋੜ ਲਵੋ। ਇਸੇ ਲਈ ਬੁੱਲੇ ਸ਼ਾਹ ਨੇ ਆਖਿਆ ਸੀ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ, ਇੱਕ ਪਾਸੇ ਮਨ ਲੱਗਦਾ ਹੈ। ਹਜ਼ੂਰ ਕਹਿੰਦੇ ਨੇ ਅਤੇ ਭਾਈ ਉਹ ਗੁਰਮੁਖ ਮਾਇਆ ਦੇ ਵਿੱਚ ਫਿਰ ਆਪਣੇ ਚਿੱਤ ਨੂੰ ਨਹੀਂ ਜੋੜਦੇ, ਗੁਰੂ ਕੇ ਸ਼ਬਦ ਦੁਆਰਾ ਹਮੇਸ਼ਾ ਵਾਹਿਗੁਰੂ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਹਨ।
ਗੁਰ ਕੈ ਸ਼ਬਦ ਸਦ ਰਹੇ ਸਮਾਏ, ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਹਮੇਸ਼ਾ ਲਈ ਸੱਚ ਨੂੰ ਸਲਾਉਂਦੇ ਨੇ। ਉਹ ਸੱਚ ਹੈ ਕਿੱਥੇ? ਸਭ ਘਟ ਅੰਤਰ, ਉਹ ਸਾਰੇ ਘਟ ਜੀਵਾਂ ਦੇ ਵਿੱਚ ਅਤੇ ਸਾਰੇ ਸਰੀਰਾਂ ਵਿੱਚ ਵਸ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਸੱਚੋ ਸੱਚ ਸੁਹਾਵਣਿਆ। ਉਹ ਗੁਰਮੁਖ ਉਹ ਸੱਚੇ ਵਾਹਿਗੁਰੂ ਦਾ ਨਾਮ ਜਪਦੇ ਹਨ ਅਤੇ ਸੱਚੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ, ਇਸੇ ਲਈ ਸੁਹਾਵਣਿਆ ਉਹਨਾਂ ਦਾ ਜੀਵਨ ਸੁਹਾਵਣਾ ਬਣ ਜਾਂਦਾ ਹੈ।
ਸੱਚ ਸਲਾਹੀ ਸਦਾ ਹਜੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਸੱਚ ਨੂੰ ਸਲਾਉਂਦੇ ਨੇ। ਸੱਚ ਕੀ ਹੈ? ਪਰਮਾਤਮਾ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਗੁਰਮੁਖ ਜਾਨ ਉਸ ਨੂੰ ਸਲਾਉਂਦੇ ਨੇ ਅਤੇ ਸਦਾ ਹਜੂਰੇ ਉਹਨੂੰ ਹਮੇਸ਼ਾ ਲਈ ਹਾਜ਼ਰ ਨਾਜ਼ਰ ਵੀ ਸਮਝਦੇ ਹਨ।
ਗੁਰ ਕੈ ਸ਼ਬਦ ਰਹਿਆ ਭਰ ਪੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਉਹਨਾਂ ਨੂੰ ਦਿਸ ਪੈਂਦਾ ਹੈ, ਇਸੇ ਲਈ ਉਹ ਉਸਨੂੰ ਹਾਜ਼ਰ ਨਾਜ਼ਰ ਸਮਝ ਕੇ ਹਮੇਸ਼ਾ ਲਈ ਉਸਨੂੰ ਸਲਾਹੁੰਦੇ ਹਨ।
ਗੁਰ ਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਸੱਚ ਭਾਵ ਅਕਾਲ ਪੁਰਖ ਵਾਹਿਗੁਰੂ ਨਿਗਾਹ ਵਿੱਚ ਆਉਂਦਾ ਹੈ, ਸੱਚੇ ਹੀ ਸੁਖ ਪਾਵਣਿਆ, ਅਤੇ ਫਿਰ ਉਹ ਸੱਚੇ ਵਾਹਿਗੁਰੂ ਦੇ ਨਾਮ ਦਾ ਸਦਕਾ ਹੀ ਅਤੇ ਗੁਰਮੁਖ ਆਤਮਕ ਸੁਖ ਨੂੰ, ਸਦੈਵੀ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ।
ਸੱਚ ਮਨ ਅੰਦਰ ਰਹਿਆ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਸੱਚ ਰੂਪ ਪਰਮਾਤਮਾ ਹੈ ਉਹਨਾਂ ਗੁਰਮੁਖਾਂ ਦੇ ਮਨ ਦੇ ਅੰਦਰ ਹੀ ਸਮਾ ਰਿਹਾ ਹੈ।
ਸਦਾ ਸੱਚ ਨਿਹ ਚਲ ਆਵੇ ਨਾ ਜਾਏ।
ਉਹ ਅਕਾਲ ਪੁਰਖ ਵਾਹਿਗੁਰੂ ਸਦਾ ਸੱਚ ਸਰੂਪ ਹੈ ਤੇ ਨਿਹਚਲ ਅਚਲ ਰਹਿਣ ਵਾਲਾ ਹੈ, ਆਵੇ ਨਾ ਜਾਏ, ਨਾ ਕਦੀ ਉਹ ਆਉਂਦਾ ਹੈ ਤੇ ਨਾ ਹੀ ਕਦੀ ਮਰ ਕੇ ਜਾਂਦਾ ਹੈ।
ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਗੁਰਮਤ ਨੂੰ ਧਾਰਨ ਕਰਕੇ ਸੱਚੇ ਲਾਗੈ ਉਹ ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ, ਸੋ ਮਨ ਨਿਰਮਲ, ਭਾਈ ਉਹ ਮਨ ਵੀ ਨਿਰਮਲ ਹੋ ਜਾਂਦੇ ਨੇ ਜਿਹੜੇ ਗੁਰਮਤ ਨੂੰ ਧਾਰਨ ਕਰਕੇ ਸੱਚੇ ਨਾਮ ਦੇ ਨਾਲ ਲੱਗ ਜਾਂਦੇ ਨੇ, ਸੱਚੇ ਨਾਮ ਨਾਲ ਜੁੜ ਜਾਂਦੇ ਨੇ, ਅਤੇ ਉਹ ਮਨ ਨਿਰਮਲ ਹੋ ਜਾਂਦੇ ਨੇ ਅਤੇ ਸੱਚ ਸਮਾਵਣੇ ਆ, ਅਤੇ ਭਾਈ ਫਿਰ ਉਹ ਅੱਗੇ ਸੱਚ ਰੂਪ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਨ।
ਸੱਚ ਸਲਾਹੀ ਅਵਰ ਨਾ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਜਾਨ ਸੱਚ ਨੂੰ ਸਲਾਹੁੰਦੇ ਨੇ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ, ਉਸ ਤੋਂ ਬਿਨਾਂ ਹੋਰ ਕੋਈ ਕਿਸੇ ਦੀ ਕੋਈ ਉਹ ਗੱਲਬਾਤ ਨਹੀਂ ਕਰਦੇ।
ਜਿਤ ਸੇਵੀ ਹੈ ਸਦਾ ਸੁਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਤੇ ਉਹਨਾਂ ਨੂੰ ਸਦੈਵੀ ਸੁਖ ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੇ ਵਿਚਾਰਵਾਨ ਗੁਰਮੁਖ ਪਿਆਰੇ ਹਨ, ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਤੇ ਸੱਚੋ ਸੱਚ ਕਮਾਵਣੇ ਆ, ਉਹ ਸੱਚ ਹੀ ਸੱਚ ਨੂੰ ਭਾਵ ਨਿਰੋਲ ਸੱਚੇ ਨਾਮ ਨੂੰ ਹੀ ਕਮਾਉਂਦੇ ਨੇ ਤੇ ਨਾਮ ਦੀ ਹੀ ਹਮੇਸ਼ਾ ਲਈ ਕਮਾਈ ਕਰਦੇ ਹਨ।
ਆਜ ਮਹਿਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਨਾਂ ਗੁਰਮੁਖਾਂ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਹਉ ਵਾਰੀ ਜੀਉ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੋਹਣ ਤਿਸਾ ਮਿਟਾਵਣਿਆ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਐ ਪਿਆਰੇ ਜੀਉ, ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ, ਜੋ ਸੁਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਨੇ। ਹਰ ਨਿਰਮਲ ਉਹ ਵਾਹਿਗੁਰੂ ਮਹਾਨ ਨਿਰਮਲ ਪਵਿੱਤਰ ਸਰੂਪ ਹੈ। ਗੁਰ ਸ਼ਬਦ ਸਲਾਹੀ ਉਹ ਗੁਰੂ ਕੇ ਸ਼ਬਦ ਦੁਆਰਾ ਉਸ ਦੀ ਸਿਫਤ ਸਲਾਹਤ ਕਰਦੇ ਹਨ। ਸ਼ਬਦੋ ਸੁਣ ਤਿਸਾ ਮਿਟਾਵਣਿਆ, ਭਾਈ ਉਹ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਉਹਦੇ ਜਸ ਨੂੰ ਸੁਣ ਕੇ ਤਿਸਾ ਮਿਟਾਵਣਿਆ, ਜਿਹੜੀ ਤ੍ਰਿਸ਼ਨਾ ਦੀ ਤ੍ਰਿਖਾ ਹੈ ਅਤੇ ਜਿਹੜੀ ਹੋਰ ਕੋਈ ਪਦਾਰਥਾਂ ਦੀ ਕੋਈ ਰੂਪ ਰੰਗਾਂ ਦੀ ਭੁੱਖ ਹੈ ਉਹਨੂੰ ਮਿਟਾ ਦਿੰਦੇ ਨੇ। ਐਸੀ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ, ਉਹਨਾਂ ਦੀਆਂ ਸਾਰੀਆਂ ਇਹ ਭੁੱਖਾਂ ਮਿਟ ਜਾਂਦੀਆਂ ਨੇ, ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ। ਹਜ਼ੂਰ ਕਹਿੰਦੇ ਨਿਰਮਲ ਸ਼ਬਦ ਨਿਰਮਲ ਹੈ ਬਾਣੀ। ਭਾਈ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹ ਵੀ ਮਹਾਨ ਨਿਰਮਲ ਹੈ ਅਤੇ ਜਿਹੜੀ ਸਤਿਗੁਰੂ ਦੀ ਪਵਿੱਤਰ ਬਾਣੀ ਇਹ ਵੀ ਮਹਾਨ ਨਿਰਮਲ ਹੈ। ਨਿਰਮਲ 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 ਤੇਰੀ ਬਾਣੀ, ਘੱਟ ਘੱਟ ਸੁਣੀ ਸ਼ਰਵਣ ਬਖਿਆਣੀ। ਇਹ ਜਿਹੜਾ ਗੁਰੂ ਦਾ ਉਪਦੇਸ਼ ਵੀ ਨਿਰਮਲ ਹੈ ਤੇ ਜਿਹੜੀ ਸਤਿਗੁਰੂ ਦੀ ਬਾਣੀ ਇਹ ਵੀ ਭਾਈ ਮਹਾਨ ਨਿਰਮਲ ਹੈ।
ਨਿਰਮਲ ਜੋਤ ਸਭ ਮਾਹੇ ਸਮਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜਿਹੜੀ ਚੇਤਨ ਸੱਤਾ ਹੈ ਉਹ ਵੀ ਮਹਾਨ ਨਿਰਮਲ ਹੈ। ਸਭ ਮਾਹੇ ਸਮਾਣੀ, ਉਸ ਵਾਹਿਗੁਰੂ ਦੀ ਜੋਤ ਭਾਈ ਸਾਰਿਆਂ ਦੇ ਵਿੱਚ ਹੀ ਸਮਾ ਰਹੀ ਹੈ, ਸਾਰਿਆਂ ਵਿੱਚ ਵਸ ਰਹੀ ਹੈ। ਜ਼ਮੀਨ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਹਿ ਘਾਟ ਹੈ ਨਹਿ ਬਾਢ ਹੈ, ਨਹਿ ਘਾਟ ਬਾਢ ਹੋਤ ਹੈ। ਜਿਹੜੀ ਐਸੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਖੰਡ ਜੋਤ ਉਹ ਵੀ ਮਹਾਨ ਨਿਰਮਲ ਹੈ।
ਨਿਰਮਲ ਬਾਣੀ ਹਰ ਸਾਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਿਰਮਲ ਬਾਣੀ ਗੁਰਮੁਖ ਨਿਰਮਲ ਪਵਿੱਤਰ ਬਾਣੀ ਦੁਆਰਾ ਹਰ ਸਾਲਾਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਜਪ ਹਰ ਨਿਰਮਲ ਮੈਲ ਗਵਾਵਣਿਆ, ਅਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਿਰਮਲ ਨਾਮ ਨੂੰ ਜਪ ਕੇ ਮੈਲ ਗਵਾਵਣਿਆ, ਜਿਹੜੀ ਉਹਨਾਂ ਦੇ ਮਨ ਨੂੰ ਹਉਮੈ ਦੀ ਪਾਪਾਂ ਦੀ ਮੈਲ ਲੱਗੀ ਹੋਈ ਹੈ ਉਸਨੂੰ ਉਹ ਗਵਾ ਲੈਂਦੇ ਨੇ, ਕਿਉਂਕਿ ਨਾਮ ਹੀ ਹੈ ਜੋ ਸਾਡੇ ਅੰਦਰਲੀ ਮੈਲ ਨੂੰ ਧੋ ਸਕਦਾ ਹੈ।
ਵਾਰੀ ਜੀਉ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ। ਰਹਾਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਮਨ ਬਾਣੀ ਸਰੀਰ ਕਰਕੇ ਉਸ ਤੋਂ ਬਲਿਹਾਰ ਜਾਂਦੇ ਹਾਂ, ਜੋ ਸੁੱਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ। ਉਹ ਵਾਹਿਗੁਰੂ ਮਹਾਨ ਨਿਰਮਲ ਹੈ, ਗੁਰੂ ਕੇ ਸ਼ਬਦ ਦੁਆਰਾ ਜਿਹੜਾ ਉਸਨੂੰ ਸਲਾਹੁੰਦਾ ਹੈ ਉਹ ਵੀ ਨਿਰਮਲ ਹੋ ਜਾਂਦਾ ਹੈ। ਸ਼ਬਦੋ ਸੁਣ ਤਿਸਾ ਮਿਟਾਵਣਿਆ, ਅਤੇ ਭਾਈ ਉਹ ਗੁਰੂ ਸ਼ਬਦ ਨੂੰ ਸੁਣ ਕੇ ਜਿਹੜੀ ਤ੍ਰਿਸ਼ਨਾ ਦੀ ਤ੍ਰਿਖਾ ਪਿਆਸ ਲੱਗੀ ਹੋਈ ਹੈ ਔਰ ਉਸਨੂੰ ਉਹ ਮਿਟਾ ਲੈਂਦਾ ਹੈ। ਕਿਉਂਕਿ ਸ਼ਬਦ ਵਿੱਚ ਵੀ ਇੱਕ ਅੰਮ੍ਰਿਤ ਰਸ ਹੈ। ਅੰਮ੍ਰਿਤ ਬਾਣੀ ਅਮਿਉ ਰਸ ਅੰਮ੍ਰਿਤ ਹਰ ਕਾ ਨਾਮ, ਉਹ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਕੇ ਸ਼ਬਦੋ ਸੁਣ, ਕਿਉਂਕਿ ਉਹ ਸੁਣ ਕੇ ਹੀ ਪ੍ਰਾਪਤ ਹੁੰਦਾ। ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਹ ਸ਼ਬਦ ਦੀ ਵਿਚਾਰ ਦੁਆਰਾ ਵੀ ਉਹ ਸ਼ਬਦ ਦਾ ਅੰਮ੍ਰਿਤ ਸਾਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਗ੍ਰਹਿਣ ਕਰਕੇ ਗੁਰਮੁਖ ਆਪਣੇ ਅੰਦਰੋਂ ਤ੍ਰਿਸ਼ਨਾ ਨੂੰ ਮਿਟਾ ਦਿੰਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਨਿਰਮਲ ਨਾਮ ਵਸਿਆ ਮਨ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਔਰ ਉਹਦੇ ਮਨ ਦੇ ਵਿੱਚ ਆ ਕੇ ਵਾਹਿਗੁਰੂ ਦਾ ਨਿਰਮਲ ਨਾਮ ਵਸ ਗਿਆ ਹੈ।
ਮਨ ਤਨ ਨਿਰਮਲ ਮਾਇਆ ਮੋਹ ਗਵਾਏ।
ਉਹਦੇ ਮਨ ਦੇ ਵਿੱਚ ਕਿਵੇਂ ਆ ਕੇ ਜਾਂ ਕਿਉਂ ਆ ਕੇ ਨਾਮ ਵਸਿਆ ਹੈ? ਹਜ਼ੂਰ ਕਹਿੰਦੇ ਭਾਈ ਉਹਦਾ ਮਨ ਵੀ ਤੇ ਤਨ ਵੀ ਨਿਰਮਲ ਹੋ ਗਿਆ। ਕਿਵੇਂ? ਮਾਇਆ ਮੋਹ ਗਵਾਏ, ਉਸਨੇ ਮਾਇਆ ਦੇ ਮੋਹ ਨੂੰ ਗਵਾ ਦਿੱਤਾ ਤੇ ਜਦੋਂ ਉਸਦਾ ਮਨ ਨਿਰਮਲ ਹੋ ਗਿਆ ਤੇ ਉਸ ਨਿਰਮਲ ਮਨ ਦੇ ਵਿੱਚ ਹੀ ਆ ਕੇ ਵਾਹਿਗੁਰੂ ਦਾ ਨਾਮ ਵਸਿਆ ਹੈ।
ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੱਚੇ ਤੇ ਨਿਰਮਲ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਹਮੇਸ਼ਾ ਲਈ ਗਾਉਂਦਾ ਹੈ। ਉਹ ਗੁਰਮੁਖ ਵਿਅਕਤੀ ਜਿਹਦੇ ਹਿਰਦੇ ਵਿੱਚ ਆ ਕੇ ਨਾਮ ਵਸ ਜਾਂਦਾ ਹੈ, ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਿਰਮਲ ਗੁਣਾਂ ਨੂੰ ਗਾਉਂਦਾ ਹੈ, ਨਿਰਮਲ ਨਾਦ ਵਜਾਵਣਿਆ, ਤੇ ਇਹਦੇ ਨਾਲ ਹੀ ਜਿਹੜੀ ਨਿਰਮਲ ਪਵਿੱਤਰ ਸੰਗੀਤ ਦੀ ਧੁਨ ਹੈ ਨਾਲ ਉਹਨੂੰ ਵੀ ਵਜਾਉਂਦਾ। ਭਾਵ ਬੜੀ ਸੋਹਣੀ ਸੰਗੀਤ ਦੀ ਧੁਨ ਵਜਾ ਕੇ ਤੇ ਉਹ ਸੱਚੇ ਵਾਹਿਗੁਰੂ ਦੇ ਨਿਰਮਲ ਗੁਣਾਂ ਨੂੰ ਗਾਉਂਦਾ, ਭਾਵ ਗੁਰਬਾਣੀ ਦੁਆਰਾ ਤੇ ਗੁਰਬਾਣੀ ਦੀ ਸੰਗੀਤ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ।
ਨਿਰਮਲ ਅੰਮ੍ਰਿਤ ਗੁਰ ਤੇ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਨਾਮ ਦਾ ਪਵਿੱਤਰ ਅੰਮ੍ਰਿਤ ਹੈ, ਇਹ ਅਸਾਂ ਗੁਰ ਤੇ ਪਾਇਆ, ਗੁਰੂ ਦੇ ਪਾਸੋਂ ਪ੍ਰਾਪਤ ਕੀਤਾ ਹੈ।
ਵਿੱਚੋਂ ਆਪ ਮੁਆ ਤਿੱਥੇ ਮੋਹ ਨ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਇਹ ਨਾਮ ਅੰਮ੍ਰਿਤ ਆ ਕੇ ਟਿਕ ਜਾਂਦਾ ਹੈ, ਵਿੱਚੋਂ ਆਪ ਮੁਆ, ਉੱਥੇ ਵਿੱਚੋਂ ਆਪਾ ਪਾਵ ਹੰਕਾਰ ਮਰ ਜਾਂਦਾ ਹੈ।